ਮੈਂ ਕੁਛ ਵੀ ਨਹੀਂ, ਸਭ ਕੁਝ ਤੂੰ ਹੀ ਕਰ ਰਿਹਾ, ਤੇਰਾ ਹੀ ਨਾਮ ਹੈ ਹਰ ਪਾਸੇ, ਮੇਰੇ ਨਾਮ ਦੇ ਵਿੱਚ ਵੀ ਤੇਰਾ ਹੀ ਨਾਮ ਹੈ, ਤੇਰੀ ਪਾਵਰ ਕੰਮ ਕਰਦੀ, ਤੇਰਾ ਗਿਆਨ, ਉਹਦੇ ਤੋਂ ਬਿਨਾਂ ਮੁੱਖ ਡਰਾਵਣੇ ਬਣ ਜਾਂਦੇ ਹਨ। ਹੁਣ ਜਦੋਂ ਸਾਡੇ ਮਨ ਦੇ ਵਿੱਚ ਕਾਮ ਦੇ ਖਿਆਲਾਤ ਹਨ, ਐਕਸਪ੍ਰੈਸ਼ਨ ਜਿਹੜੇ ਹਨ, ਐਕਸਪ੍ਰੈਸ਼ਨ ਚਿਹਰੇ ਦੇ ਹਾਵ ਭਾਵ, ਉਹ ਹਿਰਦੇ ਦਾ ਕਾਮ ਸਾਡੀਆਂ ਅੱਖਾਂ ਦੇ ਵਿੱਚ ਝਲਕਣ ਲੱਗ ਪੈਂਦਾ, ਅੱਖ ਮੈਲੀ ਹੋ ਜਾਂਦੀ। ਜਦੋਂ ਮਨ ਮੈਲਾ ਹੈ, ਅੱਖ ਸ਼ੁੱਧ ਕਿੱਦਾਂ ਰੱਖੋਗੇ? ਮਨ ਦੇ ਵਿੱਚ ਕਿਸੇ ਪ੍ਰਤੀ ਮੈਲ ਆਉਣੀ, ਵੇਖਣਾ ਮਾੜਾ ਨਹੀਂ, ਮੈਲੀ ਅੱਖ ਨਾਲ ਵੇਖਣਾ ਮਾੜਾ। ਕਿਸੇ ਨੂੰ ਵੇਖ ਰਹੇ ਹਾਂ ਅਸੀਂ, ਮੈਲ ਲਿਆ ਕੇ ਨਾ ਵੇਖੀਏ, ਪ੍ਰੇਮ ਲਿਆ ਕੇ ਵੇਖੀਏ, ਫਰਕ ਹੈ ਬਹੁਤ। ਪ੍ਰੇਮ ਵਿੱਚ ਤੇ ਮੈਲ ਲਿਆ ਕੇ ਵੇਖਣ 'ਚ ਫਰਕ ਹੈ। ਧਿਆਨ ਨਾਲ ਸਮਝਣ ਦੀ ਖੇਚਲ ਕਰਿਓ। ਹੁਣ ਕਿਸੇ ਬੂਟੇ ਨੂੰ ਵੇਖਿਆ, ਦਰਖਤ ਨੂੰ, ਛੋਟੇ ਜਿਹੇ ਬੂਟੇ ਨੂੰ, ਪੌਦੇ ਨੂੰ ਵੇਖਿਆ, ਮਨ ਵਿੱਚ ਪ੍ਰੇਮ ਆਏਗਾ ਤੇ ਅਸੀਂ ਕਹਾਂਗੇ ਇਹਨੂੰ ਸਾਂਭੋ ਬਈ, ਇਹਨੂੰ ਪਾਣੀ ਦਈਏ, ਇਹਨੂੰ ਆਲੇ ਦੁਆਲਿਓ ਥੋੜ੍ਹਾ ਜਿਹਾ ਪੁੱਟੋ, ਇਹਨੂੰ ਸਾਫ਼ ਕਰੋ, ਇਹਨੂੰ ਪਾਣੀ ਦਈਏ, ਇਹ ਪ੍ਰੇਮ ਹੈ। ਪ੍ਰੇਮ ਦੇ ਵਿੱਚ ਸੰਭਾਲ ਹੁੰਦੀ ਹੈ, ਕੇਅਰ ਹੁੰਦੀ ਹੈ। ਜਿੱਥੇ ਪ੍ਰੇਮ ਹੁੰਦਾ ਉੱਥੇ ਕੇਅਰ ਹੁੰਦੀ ਹੈ, ਉੱਥੇ ਸੰਭਾਲ ਹੁੰਦੀ ਹੈ। ਤੇ ਜਦੋਂ ਮੈਲ ਹੋਵੇ ਮਨ ਵਿੱਚ, ਫਿਰ ਜੋ ਕੁਝ ਵੀ ਦਿਸਦਾ ਹੈ ਉਹਨੂੰ ਚੂੰਡ ਲਈਏ, ਉਹਨੂੰ ਖਤਮ ਕਰ ਦਈਏ। ਮੈਲ ਹੈ ਮਨ ਵਿੱਚ, ਕਿਸੇ ਦੇ ਰੂਪ ਵਾਸਤੇ ਕਿਸੇ ਨੂੰ ਵੇਖਣਾ, ਕਿਸੇ ਦੀ ਧੀ, ਕੋਈ ਬੱਚੀ, ਕਿਆ ਸੋਹਣੀ ਰੱਬ ਨੇ ਬਣਾਇਆ, ਉਹਦੇ ਪ੍ਰਤੀ ਚੰਗਾ ਭਾਵ ਮਨ 'ਚ ਲਿਆ ਕੇ ਵੇਖਣਾ ਮਾੜਾ ਨਹੀਂ। ਸਾਡੀਆਂ ਵੀ ਤੇ ਧੀਆਂ ਹੈਗੀਆਂ। ਹੁਣ ਆਪਾਂ ਆਪਣੀ ਧੀ ਨੂੰ ਵੇਖਦੇ ਹਾਂ, ਭੈਣ ਨੂੰ ਵੇਖਦੇ ਹਾਂ, ਮਨ ਮੈਲਾ ਥੋੜ੍ਹਾ ਹੁੰਦਾ? ਮੈਲ ਨਹੀਂ ਹੈ ਆਪਣੀ ਬੱਚੀ ਵਾਸਤੇ, ਤੇ ਕੇਅਰ ਕਰਦਾ ਬੰਦਾ, ਧਿਆਨ ਰੱਖਦਾ। ਇਸੇ ਤਰ੍ਹਾਂ ਆਪਣੀ ਬੱਚੀ ਨੂੰ, ਆਪਣੀ ਭੈਣ ਨੂੰ ਜਦੋਂ ਵੇਖਣਾ, ਮਨ 'ਚ ਕੇਅਰ ਆਉਂਦੀ ਹੈ, ਖਿਆਲ ਆਉਂਦਾ, ਧਿਆਨ ਰੱਖੀਏ, ਕੇਅਰ ਕਰੀਏ। ਬਸ ਵੇਖਣਾ ਮਾੜਾ ਨਹੀਂ ਹੁੰਦਾ, ਮੈਲ ਮਾੜੀ ਹੈ। ਜਦੋਂ ਮਨ ਵਿੱਚ ਮੈਲਾ ਭਾਵ ਲਿਆ ਕੇ ਵੇਖਦੇ ਹਾਂ ਨਾ, ਸਾਡੀ ਇੰਟੈਂਸ਼ਨ ਕਿਵੇਂ ਦੀ ਹੈ, ਸਾਡੇ ਅੰਦਰ ਉਸ ਵੇਲੇ ਚੱਲਦਾ ਕੀ ਹੈ? ਵੇਖ ਤੇ ਰਹੇ ਹਾਂ ਪਰ ਅੰਦਰ ਭਾਵ ਕਿੱਦਾਂ ਦਾ ਚੱਲਦਾ? ਮਸਲਾ ਤੇ ਸਾਰਾ ਉਸ ਭਾਵ ਦਾ। ਹੁਣ ਮੰਨ ਲਓ ਅਸੀਂ ਗੁਰੂ ਸਾਹਿਬ ਕੋਲ ਆਏ, ਇੱਥੇ ਭਾਵ ਸਾਡਾ ਕਿੱਦਾਂ ਦਾ? ਭਾਵ ਦੀ ਹੀ ਕੀਮਤ ਹੈ, ਉਹ ਅੰਦਰ ਸਾਡੇ ਚੱਲਦਾ ਕੀ ਹੈ ਉਸ ਵੇਲੇ? ਉਹ ਜਿਸ ਤਰ੍ਹਾਂ ਦਾ ਭਾਵ ਲੈ ਕੇ ਅਸੀਂ ਆਉਂਦੇ ਹਾਂ, ਉਸੇ ਤਰ੍ਹਾਂ ਦਾ ਸਾਨੂੰ ਫਿਰ ਰਿਜ਼ਲਟ ਮਿਲਦਾ। ਸੋ ਆਪਣੀ ਜ਼ਿੰਦਗੀ ਵਿੱਚ ਚੰਗਾ ਭਾਵ ਬਣਾ ਕੇ ਰੱਖਣਾ, ਮਨ ਵਿੱਚ ਮੈਲ ਨਾ ਆਉਣ ਦੇਣੀ, ਤੇ ਆਪੇ ਹੀ ਆਨੰਦ ਬਣਦਾ। ਤੇ ਜਦੋਂ ਅਸੀਂ ਬਾਬਾ ਫਰੀਦ ਸਾਹਿਬ ਕਹਿੰਦੇ ਤਿੰਨਾਂ ਮੁੱਖ ਡਰਾਵਣੇ, ਉਹਨਾਂ ਦੇ ਮੁੱਖ ਡਰਾਉਣੇ ਹਨ, ਜਿਨ੍ਹਾਂ ਵਸਾਰੇ ਹੋਣ ਨਾਓ, ਜਿਹੜੇ ਤੈਨੂੰ ਭੁੱਲ ਚੁੱਕੇ ਹਨ, ਜਿਨ੍ਹਾਂ ਦੇ ਅੰਦਰ ਈਗੋ ਹੰਕਾਰ ਹੈ, ਤੈਨੂੰ ਵਿਸਾਰ ਕੇ ਜਿਹੜੇ ਮੈਂ ਹੀ ਮੈਂ ਵਿੱਚ ਫਸੇ ਹੋਏ ਨੇ, ਉਹ ਡਰਾਉਣੇ ਲੱਗਦੇ ਆ, ਡਰਾਵਣੇ ਲੱਗਦੇ ਆ। ਕਿਉਂਕਿ ਜੇ ਅੰਦਰ ਕਾਮ ਹੈ, ਕਾਮ ਚਿਹਰੇ 'ਤੇ ਆ ਜਾਂਦਾ ਹੈ, ਅੰਦਰ ਕ੍ਰੋਧ ਹੈ, ਕ੍ਰੋਧ ਚਿਹਰੇ 'ਤੇ ਆ ਜਾਂਦਾ ਹੈ, ਅੰਦਰ ਜੈਲਸ ਹੈ, ਜੈਲਸ ਚਿਹਰੇ 'ਤੇ ਆ ਜਾਂਦੀ ਹੈ, ਅੰਦਰ ਸਾੜਾ ਹੈ, ਸਾੜਾ ਚਿਹਰੇ 'ਤੇ ਆ ਜਾਂਦਾ ਹੈ, ਅਤੇ ਜੇ ਅੰਦਰ ਪ੍ਰੇਮ ਹੋਵੇਗਾ, ਪ੍ਰੇਮ ਵੀ ਚਿਹਰੇ 'ਤੇ ਆ ਜਾਏਗਾ। ਹੁਣ ਬੱਚਿਆਂ ਦੇ ਚਿਹਰੇ ਕਿੰਨੇ ਪਿਆਰੇ ਲੱਗਦੇ ਆ, ਬੱਚਿਆਂ ਦੇ ਚਿਹਰੇ ਖਿੜੇ ਖਿੜੇ ਲੱਗਦੇ ਆ, ਪਿਆਰੇ ਪਿਆਰੇ ਲੱਗਦੇ ਆ, ਉਹਦਾ ਕਾਰਨ ਹੀ ਹੈ ਉਹਨਾਂ ਦਾ ਮਨ ਮੈਲਾ ਨਹੀਂ ਹੁੰਦਾ। ਬੱਚਾ ਕਿਸੇ ਨਾਲ ਨਫ਼ਰਤ ਨਹੀਂ ਕਰਦਾ, ਬੱਚਾ ਕਿਸੇ ਨਾਲ ਵੈਰ ਨਹੀਂ ਕਰਦਾ। ਵੈਰ ਨਾ ਕਰਨ ਕਰਕੇ, ਨਫ਼ਰਤ ਨਾ ਕਰਨ ਕਰਕੇ ਬੱਚੇ ਜਿਹੜੇ ਹਨ ਉਹ ਖਿੜੇ ਖਿੜੇ ਲੱਗਦੇ ਹੈ, ਪਿਆਰੇ ਪਿਆਰੇ ਲੱਗਦੇ ਹੈ, ਉਹ ਡਰਾਉਣਾ ਨਹੀਂ ਲੱਗਦਾ। ਬੱਚੇ ਦਾ ਚਿਹਰਾ ਭਾਵੇਂ ਕਾਲਾ ਵੀ ਹੋਵੇ, ਰੰਗ ਕਾਲਾ ਹੈ, ਪਰ ਪਿਆਰਾ ਲੱਗਦਾ ਹੈ। ਪਿਆਰਾ ਲੱਗਣ ਦਾ ਕਾਰਨ ਉਹਦੀ ਮਾਸੂਮੀਅਤ ਹੁੰਦੀ ਹੈ, ਪਿਆਰਾ ਲੱਗਣ ਦਾ ਕਾਰਨ ਉਹਦਾ ਭੋਲਾਪਣ ਹੁੰਦਾ ਹੈ, ਪਿਆਰਾ ਲੱਗਣ ਦਾ ਕਾਰਨ ਨਿਰਮਲਤਾ ਹੀ ਹੁੰਦੀ ਹੈ। ਜਿੰਨਾ ਮਨ ਮੈਲ ਰਹਿਤ ਹੋਈ ਜਾਏਗਾ ਓਨਾ ਹੀ ਸਾਫ਼ ਤੇ ਪਿਆਰਾ ਲੱਗਣ ਲੱਗ ਜਾਏਗਾ। ਜਦੋਂ ਮਨ ਸਾਨੂੰ ਆਨੰਦ ਦੇਏਗਾ, ਚਿਹਰਾ ਦੁਨੀਆ ਨੂੰ ਆਨੰਦ ਦੇਏਗਾ। ਫਿਰ ਸੁਣੋ ਧਿਆਨ, ਜੇ ਸਾਡਾ ਚਿਹਰਾ ਸਾਫ਼ ਹੋਏਗਾ, ਗੁੱਸੇ ਵਾਲਾ ਨਹੀਂ ਹੋਏਗਾ, ਦੁਨੀਆ ਨੂੰ ਚੰਗਾ ਲੱਗੇਗਾ, ਲੋਕੀ ਕਹਿਣਗੇ ਵਾਹ ਬਈ ਵਾਹ। ਤੇ ਜੇ ਮਨ ਸਾਫ਼ ਤੇ ਸ਼ੁੱਧ ਹੋਏਗਾ ਤੇ ਸਾਨੂੰ ਆਪ ਨੂੰ ਆਨੰਦ ਆਏਗਾ। ਮਨ ਵਿੱਚ ਮੈਲ ਨਹੀਂ ਹੋਣੀ ਚਾਹੀਦੀ। ਤੇ ਜਦੋਂ ਮਨ ਵਿੱਚ ਨਫ਼ਰਤ ਨਹੀਂ, ਜੈਲਸ ਨਹੀਂ, ਸਾੜਾ ਨਹੀਂ, ਸਾਫ਼ ਸ਼ੁੱਧ ਮਨ ਸਾਡੇ ਕੋਲ ਹੈ ਤੇ ਚਿਹਰਾ ਆਪਣੇ ਆਪ ਹੀ ਪਿਆਰਾ ਲੱਗਣ ਲੱਗ ਜਾਂਦਾ। ਭਾਵੇਂ ਤੁਸੀਂ ਜਿਸ ਤਰ੍ਹਾਂ ਦੇ ਵੀ ਹੋਵੋਗੇ, ਤੁਹਾਡੇ ਚਿਹਰੇ ਉੱਤੇ ਇੱਕ ਮਾਸੂਮੀਅਤ ਰਹੇਗੀ, ਇੱਕ ਖੇੜਾ ਬਣਿਆ ਰਹੇਗਾ। ਪਰ ਜੇ ਅੰਦਰ ਮੈਲ ਰੱਖਾਂਗੇ, ਜੈਲਸ ਸਾੜੇ, ਈਰਖਾ ਰੱਖਾਂਗੇ, ਫਿਰ ਅਸੀਂ ਕਦੇ ਵੀ ਸੋਹਣੇ ਨਹੀਂ ਲੱਗ ਸਕਦੇ, ਡਰਾਉਣੇ ਹੀ ਲੱਗਾਂਗੇ, ਪਿਆਰੇ ਨਹੀਂ ਲੱਗਾਂਗੇ ਕਦੇ। ਤਾਂ ਕਰਕੇ ਪਿਆਰ ਵਾਲੇ ਚਿਹਰੇ ਪਿਆਰੇ ਲੱਗਦੇ ਨੇ। ਜਿਹੜੇ ਤੁਹਾਨੂੰ ਪਿਆਰ ਕਰਦੇ ਨੇ ਉਹ ਤੁਹਾਨੂੰ ਪਿਆਰੇ ਲੱਗਦੇ ਨੇ, ਉਹ ਚਿਹਰੇ ਵੀ ਪਿਆਰੇ ਲੱਗਦੇ ਨੇ। ਪਿਆਰ ਹੈ ਜਿਹੜਾ ਉਹ ਤੁਹਾਡੇ ਚਿਹਰੇ ਨੂੰ ਭਰ ਕੇ ਰੱਖਦਾ, ਸੋਹਣੇ ਲੱਗਣ ਲੱਗ ਜਾਈਦਾ। ਤਾਂ ਕਰਕੇ ਭਾਈ ਆਪਣਾ ਮਨ ਸ਼ੁੱਧ ਕਰਾਂਗੇ, ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਸੰਗਤ ਵਿੱਚ ਬੈਠੋ ਮਨ ਨਿਰਮਲ ਹੁੰਦਾ ਹੈ, ਮਨ ਨਿਰਮਲ ਹੁੰਦਾ ਹੈ, ਮਨ ਪਿਆਰਾ ਹੁੰਦਾ ਹੈ ਤੇ ਚਿਹਰਾ ਵੀ ਪਿਆਰਾ ਲੱਗਣ ਲੱਗ ਜਾਂਦਾ। ਮਨ ਸਾਫ਼ ਹੋ ਜਾਏਗਾ, ਚਿਹਰਾ ਵੀ ਸਾਫ਼ ਹੋ ਜਾਏਗਾ। ਆਪਾਂ ਇਹ ਗੱਲ ਬਹੁਤ ਵਾਰ ਕਰਦੇ ਹਾਂ, ਰੱਬ ਲੱਭਣਾ ਨਹੀਂ ਪੈਣਾ, ਰੱਬ ਤੇ ਤੇਰੇ ਮਗਰ ਮਗਰ ਫਿਰੇਗਾ। ਮਨ ਨੂੰ ਸਾਫ਼ ਕਰਨ ਤੇ ਬੰਦੇ ਨੂੰ ਜ਼ੋਰ ਲਾਉਣਾ ਚਾਹੀਦਾ। ਸਾਰੀ ਜ਼ਿੰਦਗੀ ਮਨ ਨੂੰ ਸਾਫ਼ ਰੱਖੀਏ, ਮੇਰੇ ਮਨ ਵਿੱਚ ਕਿਸੇ ਪ੍ਰਤੀ ਬੁਰਾ ਨਾ ਆਵੇ, ਹਰ ਬੰਦੇ ਦਾ ਭਲਾ ਸੋਚੀਏ, ਮਾੜਾ ਨਾ ਸੋਚੀਏ। ਕਿਸੇ ਬਾਰੇ ਵੀ ਕਿਸੇ ਨੂੰ ਖਤਮ ਕਰਨਾ, ਮਾਰਨਾ ਤੇ ਬੜੀ ਦੂਰ ਦੀ ਗੱਲ ਹੁੰਦੀ ਹੈ, ਕਿਸੇ ਬਾਰੇ ਮਾੜਾ ਭਾਵ ਵੀ ਮਨ ਵਿੱਚ ਨਾ ਲਿਆਈਏ। ਮਨ ਨਿਰਮਲ ਹੋਵੇ ਨਾ, ਜਦੋਂ ਹਰ ਬੰਦਾ ਅੱਖਾਂ ਬੰਦ ਕਰਕੇ ਚਾਹੁੰਦਾ ਮੈਂ ਸਮਾਧੀ ਲਾ ਕੇ ਬੈਠਾ ਮੈਨੂੰ ਆਨੰਦ ਆਵੇ, ਮੈਂ ਚੌਂਕੜਾ ਮਾਰ ਕੇ ਬੈਠਾ ਮੈਨੂੰ ਰਸ ਆਵੇ ਮੈਨੂੰ ਆਨੰਦ ਆਵੇ। ਮਨ ਨੂੰ ਸਾਫ਼ ਕਰ ਲਓਗੇ, ਮਨ ਜੇ ਸ਼ੁੱਧ ਹੋਏਗਾ, ਤੈਨੂੰ ਆਨੰਦ ਆਪਣੇ ਆਪ 'ਚ ਹੀ ਆਈ ਜਾਣਾ। ਸ਼ੁੱਧ ਮਨ ਨਜ਼ਾਰਾ ਦਿੰਦਾ, ਸ਼ੁੱਧ ਮਨ ਸਵਾਦ ਦਿੰਦਾ, ਸ਼ੁੱਧ ਮਨ ਆਨੰਦ ਦਿੰਦਾ। ਤੇ ਮੈਲਾ ਮਨ ਹੈ ਜਿਹੜਾ ਉਹ ਤੰਗ ਕਰਦਾ, ਮੈਲਾ ਮਨ ਬਹੁਤ ਤੰਗ ਕਰਦਾ। ਜਿਵੇਂ ਕੋਈ ਅੜਬ ਨਿਆਣਾ ਹੋਵੇ, ਬੱਚਾ ਬਾਹਲਾ ਹੀ ਅੜਬ ਹੋਵੇ, ਉਹ ਤੰਗ ਕਰਦਾ। ਬੱਚਾ ਸ਼ਾਂਤ ਹੋਵੇ ਸਾਨੂੰ ਤੇ ਸਾਨੂੰ ਪਤਾ ਹੀ ਨਹੀਂ ਲੱਗਦਾ ਇਸ ਘਰ ਵਿੱਚ ਬੱਚਾ ਵੀ ਹੈਗਾ। ਇੱਕ ਸ਼ਾਂਤ ਬੱਚਾ ਹੈ, ਇੱਕ ਭੜਕਦਾ ਹੋਇਆ ਨਿਆਣਾ ਹੁੰਦਾ। ਇੱਕ ਨਿਆਣਾ ਸਾਰਾ ਘਰ ਸਿਰ ਤੇ ਚੱਕੀ ਰੱਖਦਾ, ਤੰਗ ਕਰੀ ਰੱਖਦਾ, ਪਰ ਇੱਕ ਬੱਚਾ ਉਹ ਹੁੰਦਾ ਜਿਹੜਾ ਬਿਲਕੁਲ ਸ਼ਾਂਤ ਹੁੰਦਾ, ਭੋਲਾ ਹੁੰਦਾ, ਪਿਆਰਾ ਹੁੰਦਾ। ਇਸੇ ਤਰ੍ਹਾਂ ਕਈਆਂ ਦਾ ਮਨ ਕਈਆਂ ਨੂੰ ਬਹੁਤ ਸ਼ਾਂਤ ਰੱਖਦਾ, ਮਨ ਇੰਨਾ ਸ਼ਾਂਤ ਹੈ, ਮਨ ਖੁਸ਼, ਹਰ ਵੇਲੇ ਖੁਸ਼ ਰਹਿੰਦੇ ਹਾਂ ਆਪਾਂ, ਮਨ ਸ਼ਾਂਤ ਹੈ। ਕਈਆਂ ਦਾ ਮਨ ਇੰਨਾ ਚੰਚਲ ਹੈ, ਇੱਕ ਸੈਕਿੰਡ ਵੀ ਨਹੀਂ ਟਿਕਦਾ। ਕਈਆਂ ਦਾ ਮਨ ਇੰਨਾ ਚੰਚਲ, ਇੰਨਾ ਭੜਕਦਾ, ਖੜਦਾ ਹੀ ਨਹੀਂ, ਇੱਕ ਸੈਕਿੰਡ ਵਾਸਤੇ ਵੀ ਨਹੀਂ ਟਿਕਦਾ। ਤੇ ਸਾਡੇ ਮਨ ਨੂੰ ਟਿਕਾਉਣਾ, ਸਾਫ਼ ਕਰਨਾ, ਜ਼ੋਰ ਇਹਦੇ ਤੇ ਲਾਉਣਾ ਚਾਹੀਦਾ ਜੀ। ਮਨ ਸ਼ੁੱਧ ਹੋ ਜਾਏ, ਇਕਾਗਰ ਵੀ ਹੋ ਜਾਂਦਾ ਛੇਤੀ। ਆ ਹੁਣ ਜਿਹੜੇ ਆਪਾਂ ਇੱਥੇ ਬੈਠੇ ਆਪਾਂ ਕੀਰਤਨ ਕਰਦੇ ਹਾਂ, ਜਿਹਦਾ ਮਨ ਸ਼ੁੱਧ ਹੈ, ਇੱਕ ਸੈਕਿੰਡ ਵਿੱਚ ਧਾਰਨਾ ਗਾਓਗੇ ਉਹਦਾ ਮਨ ਟਿਕ ਜਾਣਾ, ਲੱਗ ਜਾਣਾ ਕੀਰਤਨ 'ਚ, ਇੱਕ ਸੈਕਿੰਡ 'ਚ ਲੱਗ ਜਾਣਾ। ਤੇ ਜਿੰਨਾ ਮਨ ਚੰਚਲ ਹੋਏਗਾ, ਜਿੰਨਾ ਮਨ ਮੈਲਾ ਹੋਏਗਾ, ਉਹ ਲੱਗਦਾ ਹੀ ਨਹੀਂ, ਉਹਨੇ ਟਿਕਣਾ ਹੀ ਨਹੀਂ, ਉਹਨੇ ਸ਼ਾਂਤ ਹੀ ਨਹੀਂ ਹੋਣਾ। ਤੁਸੀਂ ਸ਼ਬਦ 10 ਪੜ ਦਿਓ ਭਾਵੇਂ, ਉਹਦਾ ਮਨ ਨਹੀਂ ਟਿਕਦਾ। ਵਧੀਆ ਤੋਂ ਵਧੀਆ ਬੰਦਾ ਆਵਾਜ਼ ਵਾਲਾ ਕੀਰਤਨ ਕਰਨ ਵਾਲਾ ਲਿਆਓ, ਛੇਤੀ ਛੇਤੀ ਮਨ ਟਿਕੇਗਾ ਹੀ ਨਹੀਂ ਉਹਦਾ। ਤੇ ਮਨ ਸ਼ੁੱਧ ਹੋਇਆ ਨਾ, ਜੇ ਸਾਫ਼ ਹੋਇਆ, ਫਿਰ ਤੁਸੀਂ ਇੱਥੇ ਬਿਲਕੁਲ ਬੇਸੁਰੇ ਬੰਦੇ ਨੂੰ ਲਾਓ, ਉਹਨੂੰ ਤਾਂ ਵੀ ਨਜ਼ਾਰਾ ਆਈ ਜਾਣਾ, ਕਿਉਂਕਿ ਨਜ਼ਾਰਾ ਤੇ ਤੁਹਾਡੇ ਮਨ ਨੇ ਦੇਣਾ, ਉਹਦੀ ਆਵਾਜ਼ ਨੇ ਥੋੜਾ ਦੇਣਾ। ਆਵਾਜ਼ ਨਜ਼ਾਰਾ ਦਿੰਦੀ, ਆਵਾਜ਼ ਨਹੀਂ ਦਿੰਦੀ, ਨਜ਼ਾਰਾ ਤੇ ਤੇਰੇ ਆਪਣੇ ਅੰਦਰ ਹੁੰਦਾ ਨਾ, ਆਪਣੇ ਅੰਦਰ ਹੁੰਦਾ ਉਹ ਸਵਾਦ ਤੇ ਤੇਰੇ ਆਪਣੇ ਅੰਦਰ ਹੁੰਦਾ। ਤੇ ਜਦੋਂ ਤੂੰ ਨਜ਼ਾਰੇ 'ਚ ਹੁੰਦਾ ਹੈ, ਸਵਾਦ 'ਚ ਹੁੰਦਾ ਹੈ, ਚੇਤਾ ਕਰੋ ਖਾ ਭਲਾ ਬਚਪਨ ਆਪਣਾ। ਆਪਾਂ ਮਨ ਦੇ ਸ਼ੁੱਧ ਹੁੰਦੇ ਸੀ, ਨਿੱਕਾ ਜਿਹਾ ਸਾਈਕਲ ਵੀ ਨਜ਼ਾਰੇ ਦੇਈ ਜਾਂਦਾ ਸੀ, ਹੁਣ ਸਪਲੈਂਡਰ ਵੀ ਸਵਾਦ ਨਹੀਂ ਦਿੰਦਾ। ਮਨ ਸਾਫ਼ ਹੋਵੇ, ਸਾਈਕਲ ਵੀ ਸਵਾਦ ਦੇਈ ਜਾਂਦਾ, ਆਨੰਦ ਆਉਂਦਾ। ਖੁਸ਼ੀ ਚੜ੍ਹੀ ਜਾਂਦੀ, ਸੁੱਕੀਆਂ ਰੋਟੀਆਂ ਹੀ ਸਵਾਦ ਲੱਗੀ ਜਾਂਦੀਆਂ ਜਦੋਂ ਮਨ ਸ਼ੁੱਧ ਹੁੰਦਾ। ਜਦੋਂ ਮਨ ਚੰਚਲ ਹੁੰਦਾ ਹੈ ਫਿਰ ਬਹੁਤ ਕੁਝ ਵੀ ਹੋਵੇ ਤਾਂ ਵੀ ਨਜ਼ਾਰਾ ਨਹੀਂ ਆਉਂਦਾ। ਨਜ਼ਾਰੇ ਤੇ ਤੁਹਾਡੇ ਮਨ ਦੇ ਹੈ। ਆ ਮੈਂ ਕਹਿੰਦਾ ਬੋਲਣ ਦੀ ਲੋੜ ਹੀ ਨਹੀਂ ਪੈਂਦੀ, ਤੁਸੀਂ ਸੁੱਕਾ ਹੀ ਆ ਬਾਜਾ ਹੀ ਬਜਾਈ ਚੱਲੋ, ਕੱਲਾ ਮਨ ਟਿਕਿਆ ਹੋਇਆ ਹੋਵੇ ਉਹਦੀ ਆਵਾਜ਼ ਵੀ ਉਹਦੇ ਨਾਲ ਹੀ ਨਜ਼ਾਰਾ ਆਇਆ। ਟਿਕਿਆ ਹੋਇਆ ਮਨ ਹੋਵੇ, ਮਨ ਸ਼ੁੱਧ ਹੋਵੇ, ਜਿੰਨਾ ਮਨ ਮੈਲਾ ਹੈ ਇਹਨੂੰ ਸਵਾਦ ਨਹੀਂ ਆਉਂਦਾ, ਇਹਨੂੰ ਦਰਬਾਰ ਸਾਹਿਬ ਲੈ ਜਾਓ, ਚੰਗਾ ਰਾਗੀ ਨਿਰਮਲ ਸਿੰਘ ਵਰਗਾ ਕੀਰਤਨ ਕਰਨ ਲਾ ਦਿਓ, ਇਹਨੂੰ ਸਾਹਮਣੇ ਭਾ ਦਿਓ ਵੀ ਦਰਬਾਰ ਸਾਹਿਬ 'ਚ ਬੈਠਾ ਹੈ, ਆ ਸਾਹਮਣੇ ਗੁਰੂ ਗ੍ਰੰਥ ਸਾਹਿਬ ਨੇ, ਸਾਹਮਣੇ ਤੇਰੇ ਕੀਰਤਨ ਭਾਈ ਨਿਰਮਲ ਸਿੰਘ ਵਰਗਾ ਰਾਗੀ ਕੀਰਤਨ ਕਰਾਓ, ਭਾਈ ਹਰਜਿੰਦਰ ਸਿੰਘ ਨੂੰ ਲਾ ਦਿਓ ਕੀਰਤਨ ਕਰਨ, ਤੇ ਇਹਨੂੰ ਸਾਹਮਣੇ ਪਾ ਦਿਓ, ਮਨ ਮੈਲਾ ਹੋਏਗਾ, ਇਹਨੂੰ ਨਜ਼ਾਰਾ ਨਹੀਂ ਆਉਣਾ। ਤੇ ਇੱਥੇ ਤੇ ਗੱਲ ਛੱਡ ਦਿਓ, ਮਨ ਮੈਲਾ ਹੋਇਆ ਨਾ ਕਲਗੀਆਂ ਵਾਲੇ ਦੇ ਸਾਹਮਣੇ ਜਾ ਕੇ ਵੀ ਨਜ਼ਾਰਾ ਨਹੀਂ ਆਉਣਾ, ਉੱਥੇ ਵੀ ਛੁਰਾ ਚੱਕੀ ਫਿਰਦਾ ਬੰਦਾ, ਕਹਿੰਦਾ ਮੈਂ ਕਲਗੀਆਂ ਵਾਲੇ ਦੇ ਅੰਦਰ, ਉਹ ਕਹਿੰਦਾ ਮੈਂ ਵਾਰ ਕਰ ਦੇਣਾ। ਤੇ ਦੱਸੋ ਤੁਸੀਂ ਜਿਸ ਬੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪੇਟ ਦੇ ਵਿੱਚ ਦਿਲ ਵਾਲੇ ਪਾਸੇ ਖੱਬੇ ਪਾਸੇ ਛੁਰਾ ਮਾਰਿਆ, ਕੀ ਉਹਨੇ ਕਲਗੀਆਂ ਵਾਲੇ ਪਾਤਸ਼ਾਹ ਨੂੰ ਵੇਖਿਆ ਨਹੀਂ ਹੋਣਾ? ਬੋਲੋ, ਵੇਖਿਆ ਕਿ ਨਹੀਂ ਵੇਖਿਆ? ਵੇਖਿਆ ਨਾ, ਦਰਸ਼ਨ ਕੀਤੇ, ਪਰ ਸੱਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂ, ਵੇਖਿਆ ਤੇ ਹੋਣਾ ਉਹਨੇ ਵੀ ਆਹ ਗੁਰੂ ਗੋਬਿੰਦ ਸਿੰਘ ਬੈਠੇ ਪਏ, ਪਰ ਉਹਨੇ ਛੁਰਾ ਚੱਕ ਲਿਆ। ਅੱਖਾਂ ਨਾਲ ਵੇਖ ਕੇ ਵੀ ਛੁਰਾ ਮਾਰਦਾ, ਕਿਉਂ? ਕਿਉਂਕਿ ਮਨ ਇੰਨਾ ਮੈਲਾ ਹੈ ਕਿ ਕਲਗੀਆਂ ਵਾਲਾ ਵੀ ਦਿਸਿਆ ਹੀ ਨਹੀਂ। ਤੇ ਜਦੋਂ ਮਨ ਇੰਨਾ ਮੈਲਾ ਹੁੰਦਾ, ਕਈ ਬੰਦੇ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜਦੇ ਕਿ ਨਹੀਂ, ਇੱਦਾਂ ਚੱਕ ਕੇ ਐਂ ਪਾੜਦੇ, ਰੁਮਾਲਾ ਚੱਕ ਕੇ ਪਰੇ, ਕਈਆਂ ਨੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਐਂ ਫੜਿਆ ਤੇ ਐਂ ਸਿੱਟ ਹੀ ਦਿੱਤਾ ਚੱਕ ਕੇ ਪਰੇ, ਮੰਜੀ ਸਾਹਿਬ ਤੋਂ ਐਂ ਸਿੱਟਤਾ, ਲੱਤ ਮਾਰੀ ਮੰਜੀ ਸਾਹਿਬ ਥੱਲੇ ਸਿੱਟਤੀ, ਇਹ ਬੰਦਾ ਕੌਣ ਹੈ? ਇੰਨਾ ਮੈਲਾ ਜਿਹਨੂੰ ਸਾਰੀ ਦੁਨੀਆਂ ਸਿਰ ਝੁਕਾਉਂਦੀ ਆ ਉਹ ਲੱਤ ਮਾਰਦਾ, ਮੈਲਾ। ਇਹ ਮੈਲ ਦੀ ਅਖੀਰ ਹੁੰਦੀ, ਮੈਲ ਇੰਨੀ ਭਰ ਗਈ ਬੰਦੇ ਦੇ ਅੰਦਰ ਉਹਨੂੰ ਪਤਾ ਹੀ ਨਹੀਂ ਲੱਗਦਾ ਆਹ ਕੀ। ਇਸ ਕਰਕੇ ਵੀਰੋ ਕੀਰਤਨ ਦੀ ਤੇ ਗੱਲ ਛੱਡੋ, ਚਿੜੀਆਂ ਹੀ ਚੰਗੀਆਂ ਲੱਗਣ ਲੱਗ ਜਾਣਗੀਆਂ ਬੋਲਦੀਆਂ ਜਦੋਂ ਮਨ ਸ਼ੁੱਧ ਹੋਵੇ। ਤੈਨੂੰ ਹਵਾਵਾਂ ਚੱਲਦੀਆਂ ਪੱਤਿਆਂ ਦੇ ਵਿੱਚ ਦੀ, ਉਹਨਾਂ ਦੇ ਪੱਤਿਆਂ ਦੀ ਖੜਖੜਾਹਟ ਜਿਹੜੀ ਹੈ ਉਹ ਵੀ ਸਵਾਦ ਦਊ ਜਦੋਂ ਮਨ ਸ਼ੁੱਧ ਹੋਇਆ। ਮਨ ਮੈਲਾ ਹੈ, ਗੁੱਸਾ ਚੜਿਆ ਹੁੰਦਾ, ਆਪਣੇ ਬੱਚੇ ਦੀ ਆਵਾਜ਼ ਹੀ ਖਿੱਚ ਚੜੀ ਜਾਂਦੀ, ਆਪਣੇ ਪੁੱਤ ਦੀ ਆਵਾਜ਼ ਤੇ ਖਿੱਚ ਚੜੀ ਜਾਂਦੀ, ਆਪਣੇ ਨਿਆਣੇ ਦੀ ਆਵਾਜ਼ ਵਿੱਚ ਗੁੱਸਾ ਚੜਾਉਣ ਲੱਗ ਜਾਂਦੀ ਹੈ। ਤੇ ਮਨ ਨੂੰ ਆਪਣੇ ਨੂੰ ਆਪਾਂ ਸ਼ੁੱਧ ਕਰੀਏ, ਸਾਫ ਕਰੀਏ, ਜਿੰਨਾ ਮਨ ਸ਼ੁੱਧ ਹੋਈ ਜਾਣਾ ਹੈ ਨੇਚਰ ਕੁਦਰਤ ਦੇ ਹਰ ਰੰਗ ਹੀ ਪਿਆਰੇ ਲੱਗਣ ਲੱਗ ਜਾਣੇ। ਉਹ ਜਦੋਂ ਵਿਸਮਾਦ ਨਾਦ ਵਿਸਮਾਦ ਵੇਦ ਉਹ ਸਾਰਾ ਵਿਸਮਾਦਤਾ ਦੀ ਅਵਸਥਾ ਤੇ ਆਪਣੀ ਹੋਊ ਨਾ, ਵਿਸਮਾਦਤਾ ਤੇ ਆਪਣੀ ਹੁੰਦੀ ਹੈ, ਨਾਦ ਕੀ ਵੇਦ ਕੀ ਹਰ ਚੀਜ਼ ਹੀ ਵਿਸਮਾਦ ਹੀ ਵਿਸਮਾਦ, ਵਿਸਮਾਦਤਾ ਤੇ ਸਾਡੀ ਆਪਣੀ ਹੋਣੀ ਹੈ ਜੀ। ਇਸ ਕਰਕੇ ਮਨ ਵਿਸਮਾਦ ਕਰਨਾ ਪੈਣਾ, ਮਨ ਟਿਕਾਉਣਾ ਪੈਣਾ। ਕੀਰਤਨ ਵਾਲਾ ਕੀਰਤਨ ਕਰ ਸਕਦਾ ਹੈ, ਤੇਰੇ ਅੰਦਰ ਵਾਲੇ ਜਿਹੜੀ ਹਿੱਲ ਜੁੱਲ ਹੈ ਉਹ ਤੇ ਤੈਨੂੰ ਆਪ ਸਾਫ ਕਰਨੀ ਪਊ। ਭਾਈ ਹਰਜਿੰਦਰ ਸਿੰਘ ਕਹੂ ਵੀ ਮੈਂ ਤੇ ਕੀਰਤਨ ਕਰ ਰਿਹਾ, ਇੱਕ ਬੰਦਾ ਸਾਫ ਫਿਰਦੇ ਵਾਲਾ ਸੁਣ ਰਿਹਾ, ਉਹਦੇ ਤ੍ਰਿਪ ਤ੍ਰਿਪ ਹੰਝੂ ਚੱਲ ਰਹੇ ਆ, ਉਹਦੀਆਂ ਅੱਖਾਂ ਚੋਂ ਪਾਣੀ ਨਹੀਂ ਸੁੱਕ ਰਿਹਾ। ਇੱਕ ਸਾਫ ਮਨ ਵਾਲਾ ਕੀਰਤਨ ਸੁਣ ਰਿਹਾ ਹਰਜਿੰਦਰ ਸਿੰਘ ਦਾ, ਉਹਦੀਆਂ ਅੱਖਾਂ ਚੋਂ ਪਾਣੀ ਨਹੀਂ ਸੁੱਕਦਾ, ਤੇ ਇੱਕ ਦੀ ਅੱਖ ਟਿਕਦੀ ਹੋਈ ਨਹੀਂ। ਇੱਕ ਕਦੇ ਐਂ ਝਾਕ ਲੈ, ਕਦੇ ਐਂ ਝਾਕ ਲੈ, ਕਦੇ ਤਾਂ ਵੇਖ ਲੈ, ਕਦੇ ਥੱਲੇ ਵੇਖ ਲੈ, ਇਹਦਾ ਮਨ ਹੀ ਨਹੀਂ ਖੜਦਾ। ਜਿਹਦਾ ਮਨ ਨਹੀਂ ਖੜਦਾ ਉਹਦੀ ਅੱਖ ਕਿੱਥੋਂ ਖੜਜੂ? ਜਿਹਦਾ ਮਨ ਨਹੀਂ ਖੜਦਾ ਉਹਦਾ ਸਰੀਰ ਕਿੱਥੋਂ ਖੜਜੂ? ਇਹ ਤੇ ਸਿੱਖਣਾ ਪੈਣਾ ਨਾ। ਜੇ ਮਨ ਖਿਲਾਰਨਾ ਤਨ ਤੇ ਕੰਮ ਕਰ ਲੈ, ਤਨ ਨੂੰ ਠੀਕ ਕਰ ਲੈ, ਮਨ ਠੀਕ ਹੋ ਜਾਂਦਾ, ਮਨ ਠੀਕ ਕਰ ਲਓ ਤਨ ਠੀਕ ਹੋ ਜਾਂਦਾ, ਇਹ ਦੋਵੇਂ ਜੁੜੇ ਹੋਏ ਹਨ। ਮਨ ਨੂੰ ਇੱਕ ਜਗ੍ਹਾ ਤੇ ਟਿਕਾ ਦੇ ਤਨ ਵੀ ਟਿਕ ਜਾਂਦਾ, ਤੇ ਜੇ ਤਨ ਨੂੰ ਟਿਕਾ ਦੇਗਾ ਕਮਾਲ ਦੀ ਗੱਲ ਮਨ ਟਿਕ ਜਾਂਦਾ ਇਹ ਦੋਵੇਂ ਜੁੜੇ ਹੋਏ ਨੇ ਆਪਸ ਚ ਹੁਣ ਜੇ ਚੰਗਾ ਕੀਰਤਨੀ ਹੈ ਉਹ ਕੀ ਕਹੂਗਾ ਉਹ ਕਹੂਗਾ ਕੀਰਤਨ ਤੇ ਮੈਂ ਕਰ ਹੀ ਰਿਹਾ ਇੱਕੋ ਜਿਹਾ ਹੀ ਕਰ ਰਿਹਾ ਇੱਕ ਬੰਦੇ ਦੀ ਅੱਖ ਚੋਂ ਪਾਣੀ ਨਹੀਂ ਸੁੱਕ ਰਿਹਾ ਘੰਟੇ ਦਾ ਕੀਰਤਨ ਕਰ ਰਿਹਾ ਉਹ ਘੰਟਾ ਰੋਈ ਹੋਈ ਗਿਆ ਉਹਨੂੰ ਇੰਨਾ ਨਜ਼ਾਰਾ ਆ ਰਿਹਾ ਤੇ ਇੱਕ ਉਹ ਹੈ ਜਿਹਦਾ ਇੱਕ ਸੈਕਿੰਡ ਵੀ ਮਨ ਨਹੀਂ ਟਿਕ ਰਿਹਾ ਕੀਰਤਨ ਵੀ ਮੈਂ ਇੱਕ ਥਾਂ ਤੇ ਹੀ ਕਰ ਰਿਹਾ ਸਾਹਮਣੇ ਮੇਰੇ ਦੋਨੇ ਬੈਠੇ ਆ ਪਰ ਫਰਕ ਸਾਰੇ ਦਾ ਸਾਰਾ ਸਾਡੇ ਮਨ ਦਾ ਤੇ ਭਰਾਵੋ ਭੈਣੋ ਮਨ ਦੇ ਉੱਤੇ ਤੇ ਆਪ ਕੰਮ ਕਰਨਾ ਪੈਂਦਾ ਮਨ ਨੂੰ ਤੇ ਟਿਕਾਉਣਾ ਪੈਂਦਾ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਮੰਨ ਲਓ ਤਜਰਬਾ ਕਰਕੇ ਵੇਖ ਲਓ ਗੁਰੂ ਸਾਹਿਬ ਦੀ ਹਜ਼ੂਰੀ 'ਚ ਆਪਾਂ ਬੈਠੇ ਹਾਂ ਸਵੇਰ ਵੇਲੇ ਕਦੇ ਵੀ ਟਾਈਮ ਲੱਗੇ 15 ਮਿੰਟ ਲਈ ਹਿੱਲੋ ਨਾ ਨਾ ਮੋਢਾ ਹਿਲਾ ਨਾ ਗੋਡਾ ਹਿਲਾ ਨਾ ਸਿਰ ਹਿਲਾ ਨਾ ਤੇਰਾ ਸਰੀਰ ਦਾ ਕੋਈ ਅੰਗ ਨਾ ਹਿੱਲੇ ਐਂ ਚੌਂਕੜਾ ਚੱਜ ਦਾ ਲਾ ਕੇ ਬੈਠੀ ਇੱਕ ਰਸ ਇੱਕ ਟੱਕ ਬਿਲਕੁਲ ਹਿੱਲਣਾ ਨਹੀਂ 15 ਮਿੰਟ 20 ਮਿੰਟ ਲਈ ਬਹਿ ਜਾ ਜੇ ਚੌਂਕੜਾ ਨਹੀਂ ਲੱਗਦਾ ਜ਼ਿਆਦਾ ਹੀ ਮੁਸ਼ਕਲ ਹੈ ਫਿਰ ਐਂ ਕਰ ਤੂੰ ਕੁਰਸੀ ਤੇ ਬਹਿ ਜਾ ਬੈਕ ਤੇ ਢੋ ਨਾ ਲਾ ਅੱਗੇ ਨੂੰ ਹੋ ਕੇ ਕੁਰਸੀ ਤੇ ਬਹਿ ਜਾ ਲੱਤਾਂ ਥੱਲੇ ਰੱਖ ਲੈ ਨਾ ਪੈਰ ਹਿੱਲੇ ਨਾ ਉਂਗਲ ਹਿੱਲੇ ਨਾ ਮੋਢਾ ਹਿੱਲੇ 20 ਕੁ ਮਿੰਟ ਸਰੀਰ ਨੂੰ ਟਿਕਾਈ ਰੱਖੀ ਟਿਕਾਈ ਰੱਖੀ ਟਿਕਾਈ ਰੱਖੀ ਮਨ ਆਪਣੇ ਆਪ ਟਿਕਣ ਲੱਗ ਜਾਏ ਤੇ ਜਦੋਂ ਮਨ ਟਿਕਿਆ ਹੋਇਆ ਹੋਵੇ ਫਿਰ ਸਰੀਰ ਟਿਕਣ ਲੱਗ ਜਾਂਦਾ ਐਂ ਪਤਾ ਹੀ ਨਹੀਂ ਲੱਗਦਾ ਵੀ ਕਿੱਥੇ ਬੈਠੇ ਕਿੰਨਾ ਟਾਈਮ ਹੋਇਆ ਕੌਣ ਆਇਆ ਕੌਣ ਗਿਆ ਇਹ ਸਾਰਾ ਕੁਛ ਨਾ ਜੀ ਸਾਡੇ ਮਨ ਦੇ ਉੱਤੇ ਤੇ ਮਨ ਮੈਲਾ ਹੈ ਫਿਰ ਕੀਰਤਨ ਦਾ ਕਿੱਥੇ ਰਸ ਆਉਂਦਾ ਨਾ ਗੁਰਬਾਣੀ ਦਾ ਰਸ ਆਵੇ ਤੇ ਮਨ ਸ਼ੁੱਧ ਹੋਵੇ ਫਿਰ ਘੁੱਗੀਆਂ ਦੀ ਆਵਾਜ਼ ਵੀ ਪਿਆਰੀ ਲੱਗੀ ਜਾਂਦੀ ਮਾਫ਼ ਕਰਨਾ ਕਾਮ ਹੀ ਫਿਰ ਭੈੜਾ ਨਹੀਂ ਲੱਗਦਾ ਬੋਲਦਾ ਐ ਲੱਗਦਾ ਵੀ ਇਹ ਵੀ ਤੇਰਾ ਹੀ ਰੰਗ ਹੈ ਜਿੱਥੇ ਚਿੜੀਆਂ ਤੇਰਾ ਹੀ ਰੰਗ ਨੇ ਕੋਇਲਾਂ ਤੇਰਾ ਹੀ ਰੰਗ ਨੇ ਤੇ ਜੇ ਇੱਥੇ ਕਾਮ ਹੀ ਬੋਲੀ ਜਾਂਦਾ ਨਾ ਇਹ ਵੀ ਤੇਰੇ ਹੀ ਰੰਗ ਨੇ ਤੇਰੇ ਅਨੇਕਾਂ ਰੰਗਾਂ ਨੂੰ ਵੇਖ ਵੇਖ ਕੇ ਵੱਖਰੇ ਵੱਖਰੇ ਤੇਰੇ ਰੰਗ ਵੇਖ ਕੇ ਮਨ ਖਿੜ ਗਿਆ ਮਨ ਵਿਸਮਾਦ ਵਿੱਚ ਹੋ ਗਿਆ ਤਾਂ ਕਰਕੇ ਮਨ ਨੂੰ ਸ਼ੁੱਧ ਕਰਨਾ ਹੈ ਤੇ ਕਬੀਰ ਜੀ ਨੇ ਕਿਹਾ ਜਦੋਂ ਮਨ ਸ਼ੁੱਧ ਹੋ ਜਾਂਦਾ ਨਾ ਜੀ ਫਿਰ ਰੱਬ ਲੱਭਣਾ ਨਹੀਂ ਪੈਂਦਾ ਫਿਰ ਤੇ ਇਉਂ ਪ੍ਰਤੀਤ ਹੁੰਦਾ ਵੀ ਰੱਬ ਮੈਨੂੰ ਲੱਭਦਾ ਫਿਰਦਾ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ ਫਿਰ ਤੇ ਰੱਬ ਨੂੰ ਅਸੀਂ ਕੀ ਲੱਭਣਾ ਫਿਰ ਤੇ ਇਉਂ ਪ੍ਰਤੀਤ ਹੁੰਦਾ ਵੀ ਰੱਬ ਸਾਨੂੰ ਲੱਭਦਾ ਫਿਰਦਾ ਮਨ ਸ਼ੁੱਧ ਹੋਇਆ ਹੋਵੇ ਮਨ ਸਾਫ਼ ਹੋਇਆ ਹੋਵੇ ਤਾਂ ਕਰਕੇ ਆਪਾਂ ਆਪਣੇ ਮਨ ਨੂੰ ਸ਼ੁੱਧ ਕਰਨ ਦਾ ਯਤਨ ਕਰਨਾ ਸਾਫ਼ ਕਰਨ ਦਾ ਯਤਨ ਕਰਨਾ ਫਿਰ ਜਦੋਂ ਮਨ ਸ਼ੁੱਧ ਹੋਏਗਾ ਮਨ ਸਾਫ਼ ਹੋਏਗਾ ਇੱਕ ਇੱਕ ਚੀਜ਼ ਵਿੱਚ ਮਨ ਲੱਗਣਾ ਫਿਰ ਐਂ ਨਹੀਂ ਹੋਣਾ ਵੀ ਆਹ ਵਧੀਆ ਆਹ ਘਟੀਆ ਫਿਰ ਤੇ ਸਭ ਹੈ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਇਹ ਕਬੀਰ ਜੀ ਦੀ ਜਿਹੜੀ ਨਿਰਮਲਤਾਈ ਦੀ ਵਿੱਚੋਂ ਨਿਕਲੇ ਸ਼ਬਦ ਨੇ ਨਾ ਇਹ ਹੁਣ ਮੈਲੇ ਮਨ ਵਾਲੇ ਨੂੰ ਨਿਰਮਲ ਮਨ ਵਾਲੇ ਦੀ ਗੱਲ ਕਿਵੇਂ ਸਮਝ ਆਵੇ ਇੱਕ ਦੀ ਆਵਾਜ਼ ਨਿਰਮਲ ਮਨ ਚੋਂ ਨਿਕਲ ਰਹੀ ਹੈ ਇੱਕ ਮੈਲਾ ਮਨ ਲੈ ਕੇ ਬੈਠਾ ਮੈਲੇ ਮਨ ਵਾਲਾ ਕਹਿ ਰਿਹਾ ਇਹ ਕਿਵੇਂ ਹੋ ਸਕਦਾ ਹੈ ਘੱਟ ਘੱਟ ਵਿੱਚੋਂ ਕਿਵੇਂ ਬੰਦੇ ਨੂੰ ਫੀਲ ਹੁੰਦਾ ਕਿਹੜੀ ਗੱਲ ਕਰੀ ਜਾਂਦੇ ਸਾਨੇ ਤੇ ਪੱਲੇ ਨਹੀਂ ਪੈਂਦੀ ਪਰ ਜਿਹੜੇ ਬੰਦੇ ਦੀ ਮਨ ਨਿਰਮਲ ਹੋ ਚੁੱਕਿਆ ਉਹ ਕਹਿੰਦਾ ਹੈ ਮੈਨੂੰ ਤੇ ਦਿਸੀ ਜਾਂਦਾ ਸਾਜਣਾ ਮੇਰਾ ਸਾਜਣਾ ਨਿਕਟ ਖਲੋਏੜਾ ਮੇਰਾ ਸਾਜਣਾ ਮੈਨੂੰ ਤੇ ਸਾਰੇ ਪਾਸੇ ਦਿਸਦਾ ਫਰਕ ਇਹ ਹੈ ਵੀ ਉਹਦੀ ਅਵਸਥਾ ਕੋਈ ਹੋਰ ਹੈ ਦੂਜਾ ਜਿਹੜਾ ਹੈ ਉਹਦਾ ਮਨ ਮੈਲਾ ਹੋਣ ਕਰਕੇ ਉਹਨੂੰ ਪਤਾ ਨਹੀਂ ਲੱਗਦਾ